ਬਾਣੀ ਨਾਮ ਦਿਓ ਜੀਉ ਕੀ ਰਾਮ ਕਲੀ ਘਰ ਪਹਿਲਾ ਇੱਕ ਓਕਾਰ ਸਤਿਗੁਰ ਪ੍ਰਸਾਦ ਆਨੀ ਲੇ ਕਾਗਦ ਕਾਟੀ ਲੇ ਬੂਡੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਪਿੱਛੇ ਸਾਹਿਬ ਕਬੀਰ ਜੀ ਦੇ ਸਾਰੇ 12 ਸ਼ਬਦ ਉਚਾਰਨ ਕੀਤੇ ਹਨ ਮਹਾਰਾਜ ਜੀ ਨੇ, ਹੁਣ ਭਗਤ ਨਾਮਦੇਵ ਜੀ ਦੀ ਬਾਣੀ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਬਾਣੀ ਨਾਮਦੇਵ ਜੀ ਕੀ ਰਾਮ ਕਲੀ ਚ ਪਹਿਲਾ ਘਰ ਸਰਦਾਰ ਚ ਉਚਾਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਆਨੀ ਲੇ ਕਾਗਦ ਕਾਟੀ ਲੇ ਕੁੱਡੀ।
ਭਗਤ ਨਾਮਦੇਵ ਜੀ ਨਾਲੇ ਤਾਂ ਵਸਤਰਾਂ ਦੇ ਛਾਪਣ ਦਾ ਕੰਮ ਕਰਿਆ ਕਰਦੇ ਤੇ ਨਾਲੇ ਪਰਮੇਸ਼ਵਰ ਦਾ ਚਿੰਤਨ ਕਰਿਆ ਕਰਦੇ। ਇਸ ਪ੍ਰਕਾਰ ਦਾ ਆਪਦਾ ਜੀਵਨ ਵੇਖ ਕਰਕੇ ਇਨ੍ਹਾਂ ਦੇ ਸਮਕਾਲੀ ਭਗਤ ਪ੍ਰਲੋਚਨ ਜੀ ਹੋਏ ਹੈ, ਜਿਨ੍ਹਾਂ ਨੇ ਇਨ੍ਹਾਂ ਦੇ ਨਾਲ ਮਿਲ ਕੇ ਨਾਮ ਦੇ ਰਸ ਨੂੰ ਪ੍ਰਾਪਤ ਕੀਤਾ ਸੀ। ਉਹ ਪ੍ਰਲੋਚਨ ਇੱਕ ਦਿਨ ਭਗਤ ਨਾਮਦੇਵ ਜੀ ਚੰਦੇ ਠੇਕ ਰਹੇ ਸਨ, ਇਨ੍ਹਾਂ ਨੂੰ ਵੇਖ ਕੇ ਸਲੋਕਾਂ ਚ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਬੀਰ ਦੇ ਸਲੋਕਾਂ ਚ ਉਚਾਰਿਆ ਭਾਈ ਗੁਰਦਾਸ ਦੇ ਪਸਾਏ ਇਹ ਭਾਈ ਗੁਰਦਾਸ ਜੀ ਨਾਮਾ ਕਹੇ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਛੀਪੋ ਸ਼ਾਇਲਾ ਰਾਮ ਨਾ ਲਾਵੋ ਚੀਤ। ਨਾਮਦੇਵ ਨੂੰ ਤਰਲੋਚਨ ਮਿੱਤਰ ਨੇ ਆ ਕੇ ਕਿਹਾ ਕਾਹਦੇ ਵਾਸਤੇ ਛੀਪੋ ਸ਼ਾਇਲਾ, ਸ਼ੈਲਾ ਚਾਦਰਾਂ ਦੇ ਤਾਈ ਛੀਪੋ ਠੇਕ ਰਹੇ ਹੋ, ਕਿਸ ਵਾਸਤੇ ਚਾਦਰਾਂ ਤੇ ਠੱਪੇ ਜੇ ਲਾ ਰਹੇ ਹੋ, ਰਾਮ ਕਿਉਂ ਚਿੱਤ ਕਿਉਂ ਨਹੀਂ ਲਾਉਂਦੇ। ਸੁਣ ਕੇ ਭਗਤ ਨਾਮਦੇਵ ਜੀ ਨੇ ਕਿਹਾ ਕਿ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੂੰਹੋਂ ਵੀ ਉਚਾਰਨ ਕਰੋ, ਚਿੱਤ ਵੀ ਵਾਹਿਗੁਰੂ ਨਾਲ ਰੱਖੋ, ਹੱਥਾਂ ਪੈਰਾਂ ਨਾਲ ਸਾਰੇ ਕੰਮ ਵੀ ਕਰੋ। ਇਹ ਗੁਰਮਤ ਦਾ ਅਸੂਲ ਦੱਸਿਆ, ਉਠ ਬੈਠ ਤਾਰਾ ਚਾਹੀਏ, ਅੰਦਨ ਸੁਕਰਤ ਕਰੀਏ, ਚੰਗੇ ਪਵਿੱਤਰ ਕੰਮ ਵੀ ਕਰਨੇ ਹੈ, ਵਿਹਲੇ ਵੀ ਨਹੀਂ ਰਹਿਣਾ, ਅਤੇ ਪਰਮੇਸ਼ੁਰ ਦਾ ਸਿਮਰਨ ਮੂੰਹ ਨਾਲ ਤੇ ਹਿਰਦੇ ਨਾਲ ਵੀ ਕਰਨਾ ਹੈ। ਇਹ ਸਤਿਗੁਰੂ ਸਾਹਿਬ ਜੀ ਦਾ ਮਤ ਜਿਹੜਾ ਸੀ ਭਗਤ ਨਾਮਦੇਵ ਜੀ ਨੇ ਜਦੋਂ ਦੱਸਿਆ, ਉਸ ਵੇਲੇ ਤਲੋਚਨ ਕਹਿੰਦਾ ਮੈਂ ਨਹੀਂ ਮੰਨਦਾ, ਜਾਂ ਭਜਨ ਹੀ ਹੋ ਸਕਦਾ ਜਾਂ ਕੰਮ ਹੀ ਹੋ ਸਕਦਾ ਹੈ। ਤਾਂ ਸੁਣ ਕੇ ਭਗਤ ਜੀ ਇਹ ਸ਼ਬਦ ਦ੍ਰਿਸ਼ਟਾਂਤਾਂ ਪੂਰਵਕ ਦਿਖਾਉਂਦੇ ਹਨ ਕਿ ਐ ਹੋ ਸਕਦਾ ਭਜਨ।
ਆਨੀ ਲੇ ਕਾਗਦ ਕਾਟੀ ਲੇ ਗੂਡੀ,
ਮਨ ਰਾਮ ਨਾਮਾ ਬੇਦੀ ਅਲੇ ਜਿਸ ਕਣਕ ਕਲਾ ਚਿਤ ਮਾਂਡੀ ਅਲੇ ਜੀ।
ਆਨੀ ਲੇ ਕਾਗਦ ਕਾਟੀ ਲੇ ਗੂਡੀ,
ਜਿਵੇਂ ਕਾਵੀ ਦੇ ਤਾਈ ਦੁਕਾਨਾਂ ਤੋਂ ਬੱਚੇ ਲੈ ਆਉਂਦੇ ਹੈ, ਲਿਆ ਕਰਕੇ ਉਹਦੀ ਘਰ ਵਿਚ ਗੁੱਡੀ ਕੱਟ ਲੈਂਦੇ, ਬਣਾ ਲੈਂਦੇ ਹਨ, ਪਤੰਗ ਬਣਾ ਲੈਂਦੇ ਹਨ,
ਆਕਾਸ਼ ਮੱਧੇ ਭਰਮੀ ਅਲੇ,
ਫਿਰ ਉਹਦੇ ਚ ਡੋਰ ਪਾ ਕੇ ਗੁੱਡੀ ਦੇ ਤਾਂ ਹੀ ਆਕਾਸ਼ ਵਿਚ ਭਰਮਾਉਂਦੇ ਚੜਾਉਂਦੇ ਹੈ। ਆਕਾਸ਼ ਦੇ ਵਿਚ ਗੁੱਡੀ ਜਿਹੜੀ ਹੈ ਕਈ ਦੀਵੇ ਨਾਲ ਚੜਾ ਦਿੰਦੇ ਹੈ। ਇਸ ਪ੍ਰਕਾਰ ਗੁੱਡੀਆਂ ਦੇ ਤਾਂ ਹੀ ਸ਼ਹਿਰਾਂ ਦੇ ਵਿਚ ਆਮ ਲੋਕ ਗੁੱਡੀਆਂ ਦੇ ਤਾਂ ਹੀ ਚੜਾਉਂਦੇ ਹਨ। ਪਿੰਡਾਂ ਵਿਚ ਤਾਂ ਜਦੋਂ ਪਿੜ ਆਉਂਦੇ ਆ, ਦਾਣੇ ਆਉਂਦੇ ਆ, ਉਦੋਂ ਨਿਆਣੇ ਗੁੱਡੀਆਂ ਖਰੀਦ ਕੇ ਚੜਾਉਂਦੇ ਹਨ। ਇਸ ਪ੍ਰਕਾਰ ਆਕਾਸ਼ ਦੇ ਵਿਚ ਉਸ ਨੂੰ ਗੁੱਡੀ ਨੂੰ ਭਰਮਾਉਣਾ ਕਰਦੇ ਫੇਰਦੇ ਹਨ।
ਪੰਜ ਜਣਾ ਸਿਉ ਬਾਤ ਬਤਾਊਆ,
ਪੰਜ ਉਹਦੇ ਜਣੇ ਮਲਾਪੀ ਹੁੰਦੇ ਆ ਜਿਹੜੇ ਪੰਜ ਛੇ, ਉਹਨਾਂ ਨਾਲ ਬਾਤਾਂ ਵੀ ਬਤਾਊਆ ਬਤਾਉਂਦਾ ਰਹਿੰਦਾ ਕਰਦਾ ਰਹਿੰਦਾ ਹੈ।
ਜੀਤ ਸੋ ਡੋਰੀ ਰਾਖੀ ਅਲੇ,
ਜਿੱਥੇ ਆਪਣਾ ਡੋਰੀ ਚ ਰੱਖਦਾ ਹੈ ਕਿ ਗੁੱਡੀ ਜਿਹੜੀ ਥੱਲੇ ਨਾ ਡਿੱਗ ਪਵੇ, ਡੋਰੀ ਨੂੰ ਤੁਣਕਦਾ ਰਹਿੰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਚਿੱਤ ਡੋਰੀ ਚ ਰੱਖਦਾ ਉਹ ਗੱਲਾਂ ਬਾਤਾਂ ਕਰਦਾ ਹੋਇਆ ਪੰਜਾਂ ਜਣਿਆਂ ਨਾਲ, ਇਸ ਪ੍ਰਕਾਰ ਅਸੀਂ ਭਾਈ ਸਾਰੇ ਵਿਹਾਰ ਕਰਦੇ ਹੋਏ ਚਿੱਤ ਵਾਹਿਗੁਰੂ ਚ ਰੱਖਦੇ। ਇਹ ਉੱਤਰ ਦਿੱਤਾ ਹੈ ਵਿਵਹਾਰਕ ਦ੍ਰਿਸ਼ਟਾਂਤ ਦੁਆਰਾ। ਇਸੇ ਪ੍ਰਕਾਰ ਆਨੀ ਲੇ ਕਾਗਦ, ਪੰਜਾਂ ਤੱਤਾਂ ਰੂਪੀ ਕਾਗਜ਼ ਲਿਆ ਕਰਕੇ ਕਾਟੀ ਲੇ ਗੁੱਡੀ, ਉਹਦੀ ਸਰੀਰ ਦੇਹ ਰੂਪੀ ਗੁੱਡੀ ਕਟਨਾ ਕੀਤੀ ਹੈ, ਮਾਤਾ ਦੇ ਗਰਭ ਦੇ ਵਿੱਚੋਂ ਇਹਦਾ ਜਨਮ ਹੋਇਆ ਹੈ। ਆਕਾਸ਼ ਮੱਧੀ ਭਰਮ ਲਈਏ ਭਰਮੀ ਅਲੇ, ਇਸ ਪ੍ਰਕਾਰ ਆਕਾਸ਼ ਕੌਣ ਚਿਰਾਕਾਸ਼, ਉਹਦੇ ਚ ਬ੍ਰਹਮਾਕਾਰ ਵਿਰਤੀ ਕਰਕੇ ਭਰਮਾਉਂਦੇ ਹਨ ਗੁੱਡੀ ਦੇ ਤਾਈ ਚਿੱਟੀ ਬਿਰਤੀ ਦੇ ਤਾਈ
ਪੰਜ ਜਨਾ ਸਿਉ ਬਾਤ ਬਤਾਉਆ
ਪੰਜ ਜੋ ਸੰਤ ਹਨ ਉਹਨਾਂ ਦੇ ਨਾਲ ਸਰਵਣ ਦੀਆਂ ਬਾਤਾਂ ਮੰਨਣ ਦੀਆਂ ਬਾਤਾਂ ਬਤਾਉਂਦੇ ਰਹਿੰਦੇ ਕਰਦੇ ਹਨ ਅਤੇ ਚਿੱਤ ਡੋਰੀ ਬਿਰਤੀ ਬ੍ਰਹਮਾਕਾਰ ਵਿੱਚ ਹੀ ਰੱਖਦੇ ਹੈ ਕਿ ਕਦੇ ਸਾਡੀ ਦੇਹ ਰੂਪੀ ਗੁੱਡੀ ਪਥਾਨ ਹੋ ਕੇ ਸੰਸਾਰ ਦੇ ਪਦਾਰਥਾਂ ਚ ਨਾ ਡਿੱਗ ਪਵੇ ਇਸ ਪ੍ਰਕਾਰ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਸਮਝਣਾ
ਮਨ ਰਾਮ ਨਾਮ ਬੇਦੀ ਅਲੇ
ਭਗਤ ਨਾਮਦੇਵ ਜੀ ਕਹਿੰਦੇ ਸਾਡਾ ਮਨ ਰਾਮ ਦੇ ਨਾਮ ਚ ਬੇਦੀ ਅਲੇ ਬਿੰਨਿਆ ਗਿਆ ਹੈ ਭਾਈ
ਜੈਸੇ ਕਣਕ ਕਲਾ ਚਿਤ ਮੰਡੀ ਅਲੇ
ਜਿਸ ਪ੍ਰਕਾਰ ਕਣਕ ਦੀਆਂ ਕਲਾ ਰਵਾਲਾਂ ਹੁੰਦੀਆਂ ਛੋਟੀਆਂ ਛੋਟੀਆਂ ਸੁਨਿਆਰੇ ਜਿਹੜੇ ਸਿੱਪੀ ਵਿੱਚ ਪਾ ਕੇ ਨਿੱਕੀਆਂ ਨਿੱਕੀਆਂ ਕਣਕ ਦੀਆਂ ਸੋਨੇ ਦੀਆਂ ਰਵਾਲਾਂ ਉਹ ਜੰਬੂਰ ਦੇ ਨਾਲ ਕੰਢੀ ਉੱਤੇ ਭੁੱਕਣੀਆਂ ਹੋਣ ਜਾਂ ਲੌਂਗ ਦੇ ਉੱਤੇ ਬੁਰਜੀਆਂ ਜਿਹੀਆਂ ਬਣਾਉਣੀਆਂ ਹੋਣ ਤੇ ਉਹ ਉਸ ਪਾਸੇ ਪੂਰੀ ਨਿਗਾਹ ਲੱਗੀ ਹੁੰਦੀ ਕਿ ਜਿਹੜੀ ਬਣਾਈ ਹੈ ਮੇਰੀ ਇਹ ਲੌਂਗ ਦੇ ਉਦਾਰੇ ਚੱਕਰ ਜਿਹਾ ਬਣਾਇਆ ਹੋਇਆ ਜਾਂ ਕੰਢੀ ਦੇ ਉਦਾਰੇ ਬਣਾਏ ਉਹਦੇ ਉੱਤੇ ਪੂਰੀਆਂ ਰੱਖੀਆਂ ਜਾਣ ਤੇ ਗੱਲਾਂ ਬਾਤਾਂ ਵੀ ਕਰਦਾ ਕੋਲਿਆਂ ਦੇ ਨਾਲ ਤੇ ਕਣਕ ਸੋਨੇ ਦੀਆਂ ਰਵਾਲਾਂ ਜਿਹੜੇ ਕਿੰਕੇ ਹਨ ਉਹ ਕਲਾ ਸੋਹਣੀ ਬਣਾਉਣ ਵਾਸਤੇ ਸ਼ਸਤਰ ਨੂੰ ਕਲਾ ਸੁੰਦਰ ਬਣਾਉਣ ਵਾਸਤੇ ਭੂਖਣ ਨੂੰ ਉਹਦੇ ਚ ਚਿੱਤ ਮਾਂਡੀ ਵਾਲੇ ਚਿੱਤ ਰਚਿਆ ਹੁੰਦਾ ਹੈ ਵੀ ਇਹ ਕਿੰਗਰੇ ਜੇ ਪਾਸੇ ਨਾ ਮੇਥੋਂ ਹੋ ਜਾਣ ਪੂਰੇ ਕਿੰਗਰੇ ਬਣ ਜਾਣ ਇਸ ਦੇ ਇਸ ਪ੍ਰਕਾਰ ਸਾਡਾ ਚਿੱਤ ਵਾਹਿਗੁਰੂ ਚ ਲੱਗਾ ਹੋਇਆ ਹੈ ਮਨ ਰਾਮ ਨਾਮਾ ਬੇਦੀ ਵਾਲੇ ਮਨ ਰਾਮ ਦੇ ਨਾਮ ਚ ਬੇਦੀ ਵਾਲੇ ਮਿਲਿਆ ਹੋਇਆ ਹੈ ਬਿੰਨਿਆ ਹੋਇਆ ਹੈ
ਜੈਸੇ ਕਣਕ ਕਲਾ ਚਿੱਤ ਮਾਂਡੀ ਵਾਲੇ
ਜਿਸ ਪ੍ਰਕਾਰ ਸੁਨਿਆਰਿਆਂ ਦਾ ਚੋਰੀ ਕਰਨ ਦੀ ਆਦਤ ਹੁੰਦੀ ਹੈ ਉਹ ਆਪਦੀ ਕਲਾਬਾਜ਼ੀ ਕਰਕੇ ਸੋਨਾ ਚੁਰਾਉਣ ਵਿਚ ਚਿੱਤ ਬਿੰਨਿਆ ਹੁੰਦਾ ਹੈ ਸੋਨਾ ਚੁਰਾ ਹੀ ਲੈਂਦੇ ਹੈ ਫੂਕ ਦੇ ਨਾਲ ਖਿੱਚ ਵੀ ਲੈਂਦੇ ਹਨ ਨਾਲ ਦੇ ਨਾਲ ਇਸ ਪ੍ਰਕਾਰ ਦੀਆਂ ਕਈ ਸਾਖੀਆਂ ਆਉਂਦੀਆਂ ਹਨ ਜੈਸੇ ਕਣਕ ਕਲਾ ਚਿੱਤ ਮਾਂਡੀ ਵਾਲੇ ਜਿਵੇਂ ਸੋਨੇ ਨੂੰ ਕਲਾ ਆਪਣੀ ਕਲਾਬਾਜ਼ੀ ਦੇ ਨਾਲ ਚਿੱਤ ਚ ਮਾਂਡੀ ਵਾਲੇ ਰਚੀ ਰੱਖਦਾ ਵੀ ਐਂ ਸੋਨਾ ਖਿੱਚ ਲੈਣਾ ਮੈਂ ਨਾਲ ਸਾਣੀ ਪਤਲਾ ਹੋਇਆ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਚੁਰਾ ਲੈਣਾ ਹੈ ਇਸੇ ਪ੍ਰਕਾਰ ਸੋਨੇ ਦੀ ਨਿਆਈ ਪਰਮੇਸ਼ੁਰ ਦੇ ਵਿੱਚ ਕਲਾ ਯੁਗਤੀ ਦੁਆਰਾ ਚਿੱਤ ਉਹਨਾਂ ਨੇ ਮਾਂਡੀ ਵਾਲੇ ਰਚਿਆ ਲਗਾ ਲਾਇਆ ਹੋਇਆ ਹੈ
ਰਹਾਉ ਆਨੀ ਲੇ ਕੁੰਭ ਭਰਾਈ ਲੇ ਉਦਕ
ਹੋਰ ਦ੍ਰਿਸ਼ਟਾਂਤ ਸੁਣੋ ਕਹਿੰਦੇ ਇਸ ਪ੍ਰਕਾਰ ਸਾਡਾ ਚਿੱਤ ਜੁੜਿਆ ਰਹਿੰਦਾ ਹੈ ਜਿਵੇਂ ਲਿਆਈਏ ਭਾਈ ਘੜੇ ਦੇ ਤਾਈ ਤੇ ਭਰਾਈ ਲਈ ਉਦਕ ਭਰਾ ਲਈਏ ਉਦਕ ਪਾਣੀ ਦੇ ਤਾਈ ਭਰਨ ਵਾਸਤੇ ਆਨੀ ਲੈ ਜਾਂਦਾ ਹੈ ਘੜਾ ਘੜਾ ਤੇ ਭਰਾਈ ਦੇ ਉਦਕ ਖੂਹ ਦੇ ਤੋਂ ਪਾਣੀ ਭਰਨ ਵਾਸਤੇ ਭਰਨਾ ਕੀਤਾ ਹੈ
ਰਾਜਕੁਆਰ ਪੁਰੰਦਰੀ
ਰਾਜਿਆਂ ਦੀ ਕੁਆਰ ਜਿਹੜੀਆਂ ਦਾਸੀਆਂ ਹਨਗੀਆਂ ਉਹ ਪੁਰੀ ਦੇ ਮੰਦਿਰ ਦੇ ਅੰਦਰ ਨੂੰ ਆ ਰਹੀਆਂ ਹਨ ਘੜੇ ਚੱਕੇ ਹੋਏ ਆ ਸਿਰਾਂ ਦੇ ਉੱਤੇ ਭਰ ਕੇ ਖੂਹ ਦੇ ਉੱਤੋਂ
ਹਸਤ ਵਿਨੋਦ ਵਿਚਾਰ ਕਰਦੀ ਹੈ
ਸਖੀਆਂ ਨਾਲ ਹੱਸਦੀਆਂ ਅਤੇ ਹੱਥਾਂ ਦੇ ਨਾਲ ਆਪਣੀਆਂ ਬੰਗਾਂ ਨੂੰ ਗਹਿਣਿਆਂ ਨੂੰ ਸਵਾਰਦੀਆਂ ਹਨ ਵਿਨੋਦ ਅਨੇਕ ਪ੍ਰਕਾਰ ਦੀਆਂ ਕੌਂਤਕਾਂ ਦੀਆਂ ਗੱਲਾਂ ਕਰਦੀਆਂ ਹਨ
ਵਿਚਾਰ ਕਰਦੀ ਹੈ
ਵਿਚਾਰ ਕਰਦੀ ਹੈ ਹੱਸਦੀ ਹੈ ਕੌਂਤਕਾਂ ਵਾਲੀਆਂ ਗੱਲਾਂ ਦੀ ਵਿਚਾਰ ਕਰਦੀ ਨਿਰਣੇ ਕਰਦੀ ਹੈ
ਚੀਤ ਸੋ ਗਾਗਰ ਰਾਖੀ ਅਲੇ
ਇਤੋਂ ਦਾ ਗਾਗਰ ਕਹਿੰਦਾ ਵੀ ਜੇ ਗਰਦਨ ਡੋਲ ਗਈ ਗਾਗਰ ਡਿੱਗ ਪੂ ਮੇਰੇ ਸਿਰ ਤੋਂ ਗਾਗਰ ਵਿੱਚ ਚਿੱਤ ਰੱਖਦੀ ਹੈ ਹਮੇਸ਼ਾ ਗੱਲਾਂ ਬਾਤਾਂ ਕਰਦੀ ਹੱਥਾਂ ਨਾਲ ਕਿਰਿਆ ਕਰਦੀ ਹੋਈ ਸਖੀਆਂ ਨਾਲ ਗੱਲਾਂ ਬਾਤਾਂ ਕਰਦੀ ਹੋਈ ਮਨੋਦ ਦੀਆਂ ਗੱਲਾਂ ਕੌਂਤਕਾਂ ਦੀਆਂ ਗੱਲਾਂ ਕਰਦੀ ਚਿੱਤ ਗਾਗਰ ਚ ਰੱਖਦੀ ਹੈ ਜਿਵੇਂ ਐਂ ਅਸੀਂ ਵਾਹਿਗੁਰੂ ਚਿੱਤ ਰੱਖਦੇ ਹਾਂ ਇਸੇ ਪ੍ਰਕਾਰ ਆਨੀ ਲੇ ਕੁੰਭ ਭਰਾਈ ਰੇ ਉਦਕ ਚਿੱਤ ਰੂਪੀ ਘੜੇ ਦੇ ਤਾਈ ਲਿਆਉਣਾ ਕੀਤਾ ਹੈ ਸੰਗਤ ਦੇ ਵਿੱਚ ਉਥੋਂ ਪ੍ਰੇਮ ਰੂਪੀ ਜਲ ਭਰਿਆ ਹੈ ਸੰਗਤ ਰੂਪੀ ਕੂਪ ਵਿੱਚੋਂ
ਰਾਜਕੁਆਰ ਪੁਰੰਦਰੀਏ
ਅਤੇ ਰਾਜਕੁਆਰ ਪੁਰੰਦਰੀਏ ਰਾਜ ਜੋ ਪਰਮੇਸ਼ੁਰ ਹੈ ਉਹਦੀਆਂ ਕੁਆਰ ਦਾਸੀਆਂ ਜਿਹੜੀਆਂ ਅੰਤਾਕਰਨ ਰੂਪੀ ਪੁਰੀ ਨੂੰ ਆ ਰਹੀਆਂ ਹਨ ਅੰਤਰਮੁਖ ਬਿਰਤੀ ਵਿੱਚ ਆ ਰਹੀਆਂ ਹਨ
ਹਸਤ ਵਿਨੋਦ ਵਿਚਾਰ ਕਰਦੀ
ਹੱਸਦੇ ਹੈ ਕਿ ਪਰਮੇਸ਼ੁਰ ਦੇ ਆਨੰਦ ਜੈਸਾ ਹੋਰ ਆਨੰਦ ਨਹੀਂ ਵਿਨੋਦ ਸਰਗੁਣ ਸਰੂਪ ਦੇ ਕੌਂਤਕਾਂ ਨੂੰ ਕਹਿੰਦੇ ਹੈ ਤੇ ਨਿਰਗੁਣ ਸਰਗੁਣ ਦਾ ਵਿਚਾਰ ਕਰਦੀਆਂ ਹਨ
ਜੀਤ ਸੋ ਗਾਗਰ ਰਾਖੀ
ਜਿੱਤੋਂ ਆਪਦਾ ਗਾਗਰ ਚ ਰੱਖਦੀਆਂ ਹਨ ਗਾਗਰ ਕੌਣ ਹੈ ਸਾਧ ਸੰਗਤ ਜੀ ਜਿਹੜੀ ਬ੍ਰਹਮਾਕਾਰ ਬਿਰਤੀ ਬਣਾਈ ਹੋਈ ਹੈ ਉਸਦੇ ਇਸਤ ਰੱਖਣ ਵਿੱਚ ਚਿੱਤ ਰੱਖਦੀਆਂ ਹਨ
ਮੰਦਰ ਏਕ ਦੁਆਰ ਦਸ ਜਾ ਕੇ
ਫਿਰ ਹੋਰ ਸੁਣੋ ਕਹਿੰਦੇ ਇੱਕੋ ਹੀ ਜਿਵੇਂ ਮੰਦਰ ਸ਼ਹਿਰ ਹੋਵੇ ਉਹਦੇ ਦਸ ਦਰਵਾਜ਼ੇ ਸ਼ਹਿਰ ਦੇ ਵੱਖੋ ਵੱਖਰੇ ਹੋਣ, ਕੋਈ ਕਿਸੇ ਪਾਸੇ ਨੂੰ ਜਾਂਦਾ ਹੋਵੇ, ਕੋਈ ਕਿਸੇ ਤਰਫ ਨੂੰ ਜਾਂਦਾ ਹੋਵੇ।
ਗਊ ਚਰਾਵਨ ਛਾਡੀ ਅਲੇ,
ਗਊ ਦੇ ਤਾਈ ਚਰਨ ਵਾਸਤੇ ਛੱਡ ਦੇਈਦੀ ਆ ਬਾਗੀਆਂ ਦੇ ਪਾਸ, ਚਰਾਲਿਆਂ ਦੇ ਪਾਸ।
ਪੰਜ ਕੋਸ ਪਰ ਗਊ ਚਰਾਵ,
ਗਊ ਪੰਜ ਪੰਜ ਕੋਹ ਤੱਕ ਬਾਹਰ ਲੈ ਜਾਂਦੇ ਆ ਸ਼ਹਿਰਾਂ ਦੇ ਵਿੱਚੋਂ ਬੱਗ ਨੂੰ, ਤੇ ਪੰਜਾਂ ਪੰਜਾਂ ਕੋਹਾਂ ਤੇ ਜਾ ਕੇ ਗਊਆਂ ਨੂੰ ਚਾਰਦੇ ਹਨ।
ਜੀਤ ਸੋ ਬਛੜਾ ਰਾਖੀ,
ਉਹ ਗਊ ਜਿਹੜੀ ਆ ਬੱਛੇ ਨੂੰ ਚੇਤੇ ਰੱਖਦੀ ਹੈ, ਭਾਵੇਂ ਪੰਜ ਕੋਹ ਤੇ ਆ, ਕਿਸੇ ਦਰਵਾਜ਼ੇ ਥਾਣੀ ਕੱਢ ਕੇ ਲੈ ਜਾਣ, ਕਦੇ ਕਿਸੇ ਦਰਵਾਜ਼ੇ ਥਾਣੀ ਲੈ ਜਾਂਦੇ ਆ ਸ਼ਹਿਰ ਵਿੱਚੋਂ, ਆਪਦਾ ਬੱਛਾ ਜਿਹੜਾ ਘਰ ਬੰਨਿਆ ਖੂੰਟੀ ਦੇ ਨਾਲ, ਉਹਨੂੰ ਚਿੱਤ ਚ ਰੱਖਦੀ ਹੈ। ਇਸ ਪ੍ਰਕਾਰ ਮੰਦਰ,
ਮੰਦਰ ਇੱਕ ਦੁਆਰ ਦਸ ਜਾ,
ਇਹ ਸਰੀਰ ਰੂਪੀ ਮੰਦਰ ਇੱਕ ਵਾਰ ਦਸਾਂ ਦੁਆਰਿਆਂ ਵਾਲੇ, ਨੌ ਗੋਲਕਾਂ, ਦਸਵਾਂ ਗੁਪਤ।
ਗਊ ਚਰਾਵਨ ਛਾਡੀ,
ਗਊ ਜਿਹੜੀ ਬਿਰਤੀ ਹੈ, ਇਹ ਆਸਾ ਰੂਪੀ ਨਦੀ ਤੋਂ ਪਾਰ ਚਰਾਉਣ ਵਾਸਤੇ ਬ੍ਰਹਮਾਕਾਰ ਬਿਰਤੀ ਬਣਾ ਕਰਕੇ ਛੱਡਣਾ ਕੀਤੀ ਹੈ।
ਪੰਜ ਕੋਸ ਪਰ ਗਊ ਚਰਾਵਨ,
ਪੰਜਾਂ ਕੋਹਾਂ ਤੋਂ ਪਰੇ ਗਊ ਬ੍ਰਹਮਾਕਾਰ ਬਿਰਤੀ ਨੂੰ ਚੁਗਾਉਂਦੇ ਹਨ।
ਜੀਤ ਸੋ ਬਛੜਾ ਰਾਖੀ,
ਜੇਕਰ ਰੂਪੀ ਬੱਛੇ ਵਿੱਚ ਚਿੱਤ ਰੱਖਦੀ ਹੈ, ਹਰ ਵਕਤ ਭੁਲਾਉਂਦੀ ਨੀ, ਅਸੀਂ ਬ੍ਰਹਮਾਕਾਰ ਬਿਰਤੀ ਬਣੀ ਹੋਈ ਹੈ।
ਕਹਿਤ ਨਾਮ ਦਿਓ ਸੁਣੋ ਤੇ ਲੋਚਨ,
ਭਗਤ ਨਾਮ ਦੇ ਜੀ ਕਹਿੰਦੇ ਹੈ ਤਿਲੋਚਨ, ਭਗਤ ਸੁਣ ਸਾਡੇ ਬਚਨ।
ਬਾਲਕ ਪਾਲਣ ਪੌਡੀ,
ਜਿਵੇਂ ਬੱਚੇ ਦੇ ਤਾਹੀਂ ਪੰਘੂੜੇ ਤੇ ਮਾਤਾ ਪਾਲਣ ਪੰਘੂੜੇ ਤੇ ਪੌਡੀ ਵਾਲੇ ਬਿਰਾਜਮਾਨ ਕਰ ਦਿੰਦੀ ਛੋਟੇ ਬੱਚੇ ਨੂੰ ਗੋਦੀ ਦੇ ਨੂੰ।
ਅੰਤਰ ਬਾਹਰ ਕਾਜ ਵਿਰੋਧੀ,
ਕਦੇ ਕਦੇ ਘਰ ਦੇ ਅੰਦਰ ਕੰਮ ਕਰਨ ਵਾਸਤੇ ਜਾਂਦੀ ਹੈ, ਕਦੇ ਘਰੋਂ ਬਾਹਰ ਨਿਕਲਦੀ ਹੈ, ਆਪਦੇ ਕੰਮਾਂ ਚ ਰੁਕੀ ਹੁੰਦੀ, ਵਿਸ਼ੇਸ਼ ਕਰਕੇ ਵਿਰੋਧੀ ਹੁੰਦੀ ਹੈ।
ਸੋ ਬਾਰਕ ਰਾਖੀ,
ਮੇਰਾ ਬੱਚਾ ਭੁੱਖਾ ਨਾ ਹੋ ਜਾਵੇ, ਰੋ ਨਾ ਪਵੇ, ਜਾਗ ਨਾ ਪਵੇ, ਕੋਈ ਕਿਰਿਆ ਢਿੱਲੀ ਨਾ ਕਰ ਬੈਠੇ, ਇਉਂ ਬੱਚੇ ਦੀ ਚਿੱਤ ਰੱਖਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ
ਕਹਿਤ ਨਾਮ ਦਿਓ ਸੁਣੋ ਤੇ ਲੋਚਨ,
ਨਾਮ ਦੇ ਜੀ ਕਹਿੰਦੇ ਹੈ ਤਿੰਨਾਂ ਲੋਕਾਂ ਨੂੰ ਲੋਚਨਾ ਨਾਲ ਵੇਖਣ ਵਾਲੇ, ਦ੍ਰਿਸ਼ਟੀ ਤ੍ਰਿਗੁਣੀ ਦ੍ਰਿਸ਼ਟੀ ਵਾਲੇ ਤਿਲੋਚਨ ਭਗਤ ਸੁਣੋ।
ਬਾਲਕ ਪਾਲਣ ਪੌੜੀ ਵਾਲੇ,
ਬਾਲਕ ਜਿਹੜਾ ਮਨ ਹੈ ਇਹ ਬ੍ਰਹਮ ਅਭਿਆਸ ਰੂਪੀ ਪੰਘੂੜੇ ਤੇ ਪੌੜੀ ਵਾਲੇ ਬਿਰਾਜਮਾਨ ਕੀਤਾ ਹੈ।
ਅੰਤਰ ਬਾਹਰ ਕਾਜ ਵਿਰੋਧੀ,
ਜਿਹੜੀ ਬਿਰਤੀ ਅੰਤਰਮੁਖ ਬਿਰਤੀ ਕਰਨ ਵਿੱਚ, ਬਾਹਰ ਸੰਸਾਰਾਕਾਰ ਬਿਰਤੀ ਵਿੱਚ ਕਿਸੇ ਨੂੰ ਸਮਝਾਉਣਾ, ਕਿਸੇ ਨੂੰ ਆਪਣੀ ਬਿਰਤੀ ਨੂੰ ਸੰਕੋਚ ਕੇ ਅੰਤਰ ਹੋਣਾ, ਅੰਤਰਮੁਖ ਹੋਣਾ, ਇਸ ਕਾਰ ਚ ਰੁਕੀ ਰਹਿੰਦੀ ਹੈ ਬਿਰਤੀ ਜਿਹੜੀ ਹੈ।
ਸੋ ਬਾਰਕ ਰਾਖੀ,
ਮਨ ਦੇ ਟਕਾ ਰੂਪੀ ਬੱਚੇ ਚ ਚਿੱਤ ਰੱਖਦੀ ਹੈ। ਇਸੇ ਪ੍ਰਕਾਰ ਸਾਡਾ ਚਿੱਤ ਵਾਹਿਗੁਰੂ ਜੁੜਿਆ ਰਹਿੰਦਾ ਹੈ, ਇਹਨੇ ਦ੍ਰਿਸ਼ਟਾਂਤਾਂ ਦੁਆਰਾ, ਦਾ ਦ੍ਰਿਸ਼ਟਾਂਤਾਂ ਦੁਆਰਾ ਇਹ ਉਪਦੇਸ਼ ਬਖਸ਼ਿਆ ਹੈ।
ਵੇਦ ਪੁਰਾਣ ਸ਼ਾਸਤਰ ਆਨੰਤਾ,
ਹੇ ਭਾਈ ਅਸੀਂ ਪਰਮੇਸ਼ਰ ਦੇ ਸਿਮਰਨ ਵਿੱਚ ਬੈਰਾਗੀ ਰਾਮੈ ਗਾਵੈ ਗੋ ਗਾਊ ਗਾਊ ਗੋ ਜੀ।
ਵੇਦ ਪੁਰਾਣ ਸ਼ਾਸਤਰ ਆਨੰਤ,
ਚਾਰ ਵੇਦ ਹਨ, ਛੇ ਸ਼ਾਸਤਰ ਹਨ, ਪੁਰਾਣ 18 ਪੁਰਾਣ ਹਨ।
ਸ਼ਾਸਤਰ ਆਨੰਤ,
ਅਨੰਤ ਸ਼ਾਸਤਰ, ਅਨੰਤ ਰਹਿਤ ਸ਼ਾਸਤਰ ਹਨ, ਜਿਹੜੇ ਵੱਖੋ ਵੱਖਰੇ 24 ਅਵਤਾਰ ਮੰਨੇ ਹੈ ਅਰਹੰਤਵਾਦਕਾਂ ਦੇ, ਇਸ ਤਰ੍ਹਾਂ 24 ਵਿਸ਼ਨੂੰ ਦੇ ਅਵਤਾਰ ਮੰਨੇ ਹੈ, ਅਨੰਤ ਪ੍ਰਕਾਰ ਦੇ ਕਥਨ ਕਰਨ ਵਾਲੇ ਜੋ ਸ਼ਾਸਤਰ ਹਨ।
ਗੀਤ ਕਵਿਤ ਨਾ ਗਾਵੋਗੋ,
ਅਨੰਤ ਪ੍ਰਕਾਰ ਦੇ ਜਗਤ ਦੀ ਰਚਨਾ ਨੂੰ ਕਥਨ ਕਰਨ ਵਾਲੇ ਜੋ ਸ਼ਾਸਤਰ ਹੈ, ਕਈ ਭੇਦਵਾਦੀ ਹੈ, ਕੋਈ ਨਾਸਤਿਕ ਹਨ, ਉਹਨਾਂ ਸਾਰਿਆਂ ਨੂੰ ਤਿਆਗ ਕੇ
ਗੀਤ ਕਵਿਤ ਨਾ ਗਾਵੋ,
ਇਹ ਮੈਂ ਕੋਈ ਗੀਤ ਬਿਸ਼ਨ ਪਦੇ ਆਦਿਕ ਨਹੀਂ ਗਾਵਾਂਗਾ ਅਤੇ ਕਵਿਤ ਨਾ ਗਾਵੋਗੋ। ਵਾਲਮੀਕਿ ਆਦਿਕਾਂ ਦੀ ਰਮਾਇਣ ਆਦਿਕ ਵੀ ਮੰਨੇ ਹੈ, ਉਸ ਕਵਿਤਾ ਆਦਿਕਾਂ ਨੂੰ ਵੀ ਨਹੀਂ ਗਾਵਾਂਗੇ ਅਸੀਂ।
ਅਖੰਡ
32 ਅੱਖਰਾ ਕਵਿਤ ਮੰਨਿਆ ਗਿਆ, 31 ਅੱਖਰਾ ਹੀ ਮੰਨਦੇ ਹਨ, 34 ਅੱਖਰਾ ਹੀ ਭਾਈ ਗੁਰਦਾਸ ਜੀ ਨੇ ਲਿਖਿਆ, ਇਉਂ ਕਵਿਤਾ ਆਦਿਕ ਵੀ ਮੈਂ ਗਾਵਾਂਗਾ ਨਹੀਂ।
ਅਖੰਡ ਮੰਡਲ ਨਿਰੰਕਾਰ ਮਹਿ,
ਅਖੰਡ ਜੋ ਖੰਡਣ ਤੋਂ ਰਹਿਤ ਹੈ, ਇੱਕ ਰਸ ਬ੍ਰਹਮ, ਖੰਡਣ ਤੋਂ ਖੰਡਿਓ ਜੋ ਨਾ ਜਾਇ ਸੋ, ਅਖੰਡ ਜੀ ਕੋ ਖਿਆਲ ਕੀਜੈ, ਐਸਾ ਜੋ ਪਰਮੇਸ਼ਰ ਹੈ।
ਅਖੰਡ ਮੰਡਲ ਨਿਰੰਕਾਰ ਮਹਿ,
ਮੰਡਲ ਗੋਆਕਾਰ, ਮੰਡਲ ਸਮੂਹ ਦੇ ਅੰਦਰ ਜੋ ਅਖੰਡ ਸਰੂਪ ਹੈ।
ਨਿਰੰਕਾਰ ਅਲੰਕਾਰ ਮਹਿ
ਅਖੰਡ ਮੰਡਲ
ਨਿਰੰਕਾਰ ਮਹਿ
ਨਿਰਾਕਾਰ ਜੋ ਮੈਕੀ ਕਾਰਾਂ ਤੋਂ ਰਹਿਤ ਬ੍ਰਹਮ ਹੈ
ਅਨਹਦ ਬੀਨ ਬਜਾਵ
ਹੱਦ ਤੋਂ ਰਹਿਤ ਇੱਕ ਰਸ ਜਿਹੜੀ ਬ੍ਰਹਮਾਕਾਰ ਬਿਰਤੀ ਕਰਨੀ ਹੈ ਇਹੋ ਹੀ ਬੀਨ ਵਜਾਵਾਂਗੇ ਅਸੀਂ ਸੁੰਦਰ
ਵੈਰਾਗੀ ਰਾਮ ਗਾਓ
ਇਸ ਪ੍ਰਕਾਰ ਮੈਂ ਵਿਰਾਗਵਾਨ ਹੋ ਕੇ ਮੈਂ ਤਾਂ ਰਾਮ ਪਰਮੇਸ਼ਰ ਨੂੰ ਗਾਵਾਂਗਾ ਹੋਰ ਕੋਈ ਚੀਜ਼ ਦੀ ਮੈਨੂੰ ਲੋੜ ਨਹੀਂ ਹੈ ਪਦਾਰਥ ਦੀ
ਸ਼ਬਦ ਅਤੀਤ ਅਨਾਹਦ ਰਾਤਾ
ਸ਼ਬਦ ਸੰਸਾਰ ਤੋਂ ਜੋ ਅਤੀਤ ਹੈ ਬ੍ਰਹਮ ਉਸ ਦੇ ਵਿੱਚ ਅਨਾਹਦ ਇੱਕ ਰਸ ਮੇਰਾ ਚਿੱਤ ਰੰਗਿਆ ਹੋਇਆ ਹੈ ਜੋ ਸ਼ਬਦ ਅਤੀਤ ਅਨਾਹਦ ਰਾਤਾ ਜੋ ਸ਼ਬਦ ਸੰਸਾਰ ਹੈ ਇਹ ਤੋਂ ਅਤੀਤ ਹੈ ਜੋ ਅਸੰਗ ਹੈ ਬ੍ਰਹਮ ਹੱਦ ਤੋਂ ਰਹਿ ਤੋ ਉਸ ਵਿੱਚ ਤਿਰੰਗਿਆ ਹੋਇਆ ਸਾਡਾ
ਅਕਲ ਕਹਿ ਘਰ ਗਾ ਜਾਓ
ਜੋ ਅਕਲ ਕੁਲਾਂ ਤੋਂ ਰਹਿ ਬ੍ਰਹਮ ਹੈ ਅਤੇ ਉਸ ਦੇ ਘਰ ਵਿੱਚ ਅਕਲ ਨੰਜਨ ਪਾਇਆ ਉਸ ਦੇ ਘਰ ਸਰੂਪ ਰੂਪੀ ਘਰ ਵਿੱਚ ਜਾਵਾਂਗੇ ਅਸੀਂ
ਆਓ ਕਿਹੜਾ ਪਿੰਗਲਾ ਔਰ ਸੁਖਮਨਾ
ਕਿਹੜਾ ਚੰਦਰਮਾ ਦੀ ਸੁਰ ਜਿਹੜੀ ਹੈ ਪਿੰਗਲਾ ਸੂਰਜ ਦੀ ਸੁਰ ਹੈ ਸੁਖਮਨਾ ਤ੍ਰਿਪਤੀ ਚ ਕੁੰਭ ਕਰੀ ਦਾ ਜਿੱਥੇ ਟਿਕਾਈ ਦੇ ਪ੍ਰਾਣ
ਪੌਣੇ ਬੰਧ ਰਹਾਉ
ਇਹ ਪੌਣ ਦਾ ਜਲੰਧਰ ਬੰਧ ਮੂਲ ਬੰਧ ਆਦਿਕ ਲਾਈ ਦਾ ਇਹਨਾਂ ਤੋਂ ਰਹਿਤ ਹੋ ਜਾਵਾਂਗੇ ਸਾਨੂੰ ਲੋੜ ਨੀ ਜੋਗਾ ਅਭਿਆਸ ਦੇ ਨਾਲ ਪ੍ਰਾਣ ਚੜਾਉਣ ਦੀ ਇਸ ਪ੍ਰਕਾਰ ਅਸੀਂ ਆਪਣੇ ਨਦਨ ਵਿੱਚ ਹੈ ਇਹਦਾ ਜੋ ਚੰਦਰਮਾ ਹੈ ਚੰਦਰਮਾ ਦੇ ਵਿੱਚੋਂ ਲੈਣੀ ਸਾਧ ਸੰਗੇ ਜੀ ਗੰਗਾ ਅਤੇ ਪਿੰਗਲਾ ਚੋਂ ਲੈਣੀ ਉਪਾਸ਼ਨਾ ਪਿੰਗਲਾ ਚੋਂ ਲੈਣਾ ਜਮਨਾ ਇਹ ਕਰਮ ਕਥਾ ਤੇ ਔਰ ਸੁਖਮਨਾ ਗਿਆਨ ਦੀ ਕਥਾ ਜੋ ਹੈ ਗਿਆਨ ਦੇ ਕਥਨ ਕਰਨ ਵਾਲੀ ਔਰ
ਪੌਣੇ ਬੰਧ ਰਹਾਉ
ਜਿਹੜੀ ਇਹ ਵਾਸ਼ਨਾ ਮੈਂ ਕਰਮ ਕਰਦਾ ਹੈ ਮੈਂ ਉਪਾਸ਼ਕ ਹਾਂ ਮੈਂ ਗਿਆਨਵਾਨ ਹਾਂ ਇਹ ਜਿਹੜੀ ਪੌਣ ਵਾਸ਼ਨਾ ਹੈ ਇਹਦੇ ਵਿੱਚ ਬੱਝੇ ਰਹਿੰਦੇ ਜੀਵ ਕੋਈ ਕਰਮ ਕਾਂਡ ਵਿੱਚ ਕੋਈ ਉਪਾਸ਼ਨਾ ਚ ਕੋਈ ਗਿਆਨ ਕਾਂਡ ਵਿੱਚ ਇਹਨਾਂ ਵਾਸ਼ਨਾ ਦੀਆਂ ਬੰਧਨਾਂ ਤੋਂ ਮੈਂ ਰਹਿਤ ਹੋ ਜਾਵਾਂਗਾ ਇਸੇ ਪ੍ਰਕਾਰ ਕਿਹੜਾ ਪਿੰਗਲਾ ਔਰ ਸੁਖਮਨਾ ਕਿਹੜਾ ਜਿਹੜਾ ਅੜੇ ਰਹਿਣਾ ਤਮੋ ਗੁਣ ਚ ਮਨ ਦਾ ਤੇ ਪਿੰਗਲਾ ਜਿਹੜਾ ਮਨ ਦਾ ਨਿਰੋਧ ਕਰ ਲੈਣਾ ਹੈ ਔਰ ਸੁਖਣਾ ਮਨ ਸੁਖ ਦੇਣ ਵਾਲੀ ਉਪਾਸ਼ਨਾ ਜਿਹੜੀ
ਪੌਣੇ ਬੰਧ ਰਹਾ
ਅਤੇ ਪੌਣ ਦਸਵੇਂ ਦੁਆਰ ਚ ਪ੍ਰਾਣਾ ਨੂੰ ਚੜਾਉਣ ਰੂਪ ਇਹਨਾਂ ਬੰਧਨਾਂ ਤੋਂ ਮੈਂ ਰਹਿਤ ਹੋ ਜਾਵਾਂਗਾ
ਚੰਦ ਸੂਰਜ ਦੋਏ ਸੰਗ ਕਰ ਰਾਖੋ
ਚੰਦਰਮਾ ਦੀ ਸੁਰ ਜਿਹੜੀ ਹੈ ਇੜਾ ਤੇ ਪਿੰਗਲਾ ਜਿਹੜੀ ਸੂਰਜ ਦੀ ਸੁਰ ਹੈ ਇਹਨਾਂ ਦੋਹਾਂ ਚ ਸਮਾਨ ਬਿਰਤੀ ਕਰਕੇ ਰੱਖਾਂਗਾ ਚੰਦਰਮਾ ਕਰਕੇ ਸ਼ਾਂਤੀ ਪਹੁੰਚਾਈ ਦੀ ਹੈ ਸੂਰਜ ਕਰਕੇ ਗਰਮੈਸ਼ ਵਧਾਈ ਦੀ ਹੈ ਇਹ ਨੀ ਮੈਨੂੰ ਲੋੜ ਸੋ ਚੰਦ ਸੂਰਜ ਦੋਏ ਸਮਕਰ ਰੱਖੋ ਚੰਦਰਮਾ ਦੀ ਨਿਆਈ ਅਵਿਦਿਆ ਰੂਪੀ ਰਾਤ ਦੇ ਵਿੱਚ ਚਾਨਣ ਕਰਨ ਵਾਲਾ ਮਾਇਆ ਦਾ ਮੋਹ ਜਿਹੜਾ ਚੰਦ ਹੈ ਸੂਰਜ ਜੋ ਤਮੋ ਗੁਣ ਅਗਿਆਨ ਰੂਪ ਹੈ ਇਹਨਾਂ ਨੂੰ ਦੋਹਾਂ ਵਿੱਚ ਮਾਇਆ ਵਿੱਚ ਤੇ ਅਗਿਆਨ ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਰੂਪ ਜੋ ਸੰਗ ਹੈ ਦੋਹਾਂ ਚ ਵਿਆਪਕ ਮਾਇਆ ਵੀ ਜਿਸ ਆਸਰੇ ਜਾਣੀ ਜਾਂਦੀ ਹੈ ਅਗਿਆਨ ਵੀ ਜਿਸ ਕਰਕੇ ਜਾਣਿਆ ਜਾਂਦਾ ਹੈ ਉਹ ਸਮਾਨ ਚੇਤਨ ਕਿਸੇ ਦਾ ਵਿਰੋਧੀ ਨਹੀਂ ਉਸ ਵਿੱਚ ਬਿਰਤੀ ਨੂੰ ਸਮਾਨ ਕਰਕੇ ਟਿਕਾ ਕੇ ਸਮਾ ਕੇ ਰੱਖਾਂਗੇ
ਬ੍ਰਹਮ ਜੋਤ
ਚੰਦ ਸੂਰਜ ਦੇ ਸਮਕਰ ਰੱਖੋ ਚੰਦਰਮਾ ਵਿਰਾਗ ਸੂਰਜ ਵਿਵੇਕ ਵਿਰਾਗ ਤੇ ਵਿਵੇਕ ਕਰਕੇ ਦੋਹਾਂ ਵਿੱਚ ਜਾਂ ਚੰਦਰਮਾ ਦੀ ਨਹੀਂ ਪਰੋਹ ਗਿਆਨ ਸੂਰਜ ਨਹੀਂ ਅਪਰੋਹ ਗਿਆਨ ਦੋਹਾਂ ਵਿੱਚ ਸਮਾਨ ਬਿਰਤੀ ਕਰਕੇ ਰੱਖਾਂਗੇ ਪਰੋਖ ਅਪਰੋਖ ਨਿਰਗੁਣ ਸਰਗੁਣ ਆਦਿਕਾਂ ਦਾ ਜੋ ਗਿਆਨ ਹੈ
ਬ੍ਰਹਮ ਜੋਤ ਮਿਲ ਜਾਓ
ਬ੍ਰਹਮ ਜੋ ਅਸਪਦ ਰੂਪ ਹੈ ਜੋਤੀ ਸਰੂਪ ਪ੍ਰਕਾਸ਼ ਰੂਪ ਉਸ ਵਿੱਚ ਮਿਲ ਜਾਵਾਂਗੇ
ਤੀਰਥ ਦੇਖ ਨਾ ਜਲ ਮੈਂ ਪੈਸਾ
ਜਿਵੇਂ ਲੋਕ ਗੰਗਾ ਦੇ ਵਿੱਚ ਪ੍ਰਵਾਹ ਦੇ ਵਿੱਚ ਪੈ ਕੇ ਕਹਿੰਦੇ ਮੁਕਤ ਹੋ ਜਾਈਏ ਜੇ ਡੁੱਬ ਕੇ ਮਰ ਜਾਈਏ ਤਾਂ ਸਾਹਿਬ ਭਗਤ ਨਾਮਦੇਵ ਜੀ ਕਹਿੰਦੇ ਹਨ
ਤੀਰਥ ਦੇਖ ਨਾ ਜਲ ਮਹਿ ਪੈਸੋ
ਮੈਂ ਤੀਰਥ ਪਵਿੱਤਰ ਜਾਣ ਕੇ ਮੁਕਤ ਕਰਨ ਵਾਲੇ ਵੇਖ ਕੇ ਜਲ ਚ ਨੀ ਅਸੀਂ ਪ੍ਰਵੇਸ਼ ਹੋਵਾਂਗੇ ਸਰੀਰ ਨੀ ਤਿਆਗਾਂਗੇ
ਜੀ ਅਜੰਤ ਨਾ ਸਤਾਵ
ਜੀ ਅਜੰਤਾਂ ਨੂੰ ਦੁੱਖ ਨੀ ਦੇਵਾਂਗੇ ਕਿਸੇ ਪ੍ਰਕਾਰ ਸੋ ਇਸੇ ਪ੍ਰਕਾਰ ਤੀਰਥ ਦੇਖ ਨਾ ਜਲ ਮਹਿ ਪੈਸੋ ਤੀਰਥ ਮਹਾਤਮ ਦੇਖ ਕੇ ਜਲ ਚ ਪ੍ਰਵੇਸ਼ ਨੀ ਹੋਵਾਂਗੇ ਜੀਆਂ ਜਨਤਾ ਨੂੰ ਜਿਹੜੇ ਜੀ ਜਨਤਾ ਨੂੰ ਹਿਲਣੇ ਕਰਕੇ ਪਾਣੀ ਦੇ ਪਾਸੇ ਛੋਟੇ ਜੀ ਡਰਦੇ ਹੋ ਜਾਂਦੇ ਹੈ ਉਹਨਾਂ ਨੂੰ ਦੁੱਖ ਨੀ ਦੇਵਾਂਗੇ ਅਸੀਂ ਕਦੇ
ਅੱਠ ਸੱਠ ਤੀਰਥ ਗੁਰੂ ਦਿਖਾਏ
ਸਾਨੂੰ 68 ਤੀਰਥ ਗੁਰੂ ਸਾਹਿਬ ਨੇ ਹਿਰਦੇ ਚ ਵਿਖਾਤੇ ਹੈ ਸੁਣਿਆ 68 ਕਾ ਇਸਨਾਨ
ਘੱਟ ਹੀ ਭੀਤਰ ਨਾਓ
ਘੱਟ ਹਿਰਦੇ ਦੇ ਅੰਦਰ ਅੰਤਰਗਾ ਤੀਰਥ ਮਲ ਨਾਓ ਹਿਰਦੇ ਦੇ ਅੰਦਰ ਹੀ ਇਸ਼ਨਾਨ ਕਰਾਂਗੇ, ਬ੍ਰਹਮਾਕਾਰ ਬਿਰਤੀ ਕਰਕੇ ਬ੍ਰਹਮ ਸਰੂਪੀ ਜਲ ਵਿੱਚ।
ਪੰਚ ਸਹਾਈ ਜਨ ਕੀ ਸੋਭਾ,
ਇਹਦੇ ਸਾਨੂੰ ਪੈਂਚ ਬਣਨ ਦੀ ਵੀ ਭੁੱਖ ਨਹੀਂ, ਵੀ ਦੁਨੀਆਂ ਦੇ ਖੜਪੈਂਚ ਬਣ ਕੇ ਸਰਪੰਚ ਬਣ ਕੇ। ਪੰਚ ਸਹਾਈ ਜਨ ਕੀ ਸੋਭਾ, ਲੋਕਾਂ ਦੀ ਸਹਾਇਤਾ ਕਰਕੇ ਫਿਰ ਲੋਕਾਂ ਤੋਂ ਸੋਭਾ ਲੈਣੀ, ਬੜਾ ਚੰਗਾ ਪੈਂਚ ਹੈ, ਇਹ ਬੜਾ ਖੜਪੈਂਚ ਹੈ, ਇਹ ਫਲਾਨਿਆਂ ਦੇ ਮੁਕਦਮੇ ਨੂੰ ਜਿਤਾ ਦਿੰਦਾ, ਫਲਾਨਿਆਂ ਦੇ ਹੱਕ ਨੂੰ ਦਵਾ ਦਿੰਦਾ। ਇਉਂ ਪੈਂਚ ਬਣ ਕੇ ਲੋਕਾਂ ਦੀ ਸਹਾਇਤਾ ਕਰਕੇ ਜਨਾਂ ਤੋਂ ਜਿਹੜੀ ਸੋਭਾ ਵਡਿਆਈ ਲੈਣੀ ਹੈ,
ਪਲੋ ਪਲੋ ਨਾ ਕਹਾਓ,
ਇਹ ਵੀ ਸਾਨੂੰ ਭੁੱਖ ਨਹੀਂ ਹੈ। ਇਸ ਪ੍ਰਕਾਰ ਵੀ ਇਹ ਬੜਾ ਭਲਾ ਕੰਮ ਕੀਤਾ, ਭਲਾ ਭਲਾ ਵੀ ਕਹਾਉਣ ਦੀ ਇੱਛਾ ਨਹੀਂ ਰਹੀ, ਵਾਹਿਗੁਰੂ ਦੇ ਸਰੂਪ ਚ ਲੀਨਤਾ ਪਾਵਾਂਗੇ।
ਨਾਮਾ ਕਹਿ ਚਿਤ ਹਰ ਸਿਉ ਰਾਤਾ,
ਨਾਮਦੇਵ ਕਹਿੰਦਾ ਮੈਨੂੰ ਦੁਨੀਆਂ ਦੀ ਵਡਿਆਈ ਦੀ ਵੀ ਲੋੜ ਨਹੀਂ ਹੈ, ਮੇਰਾ ਚਿਤ ਅਕਾਲ ਪੁਰਖ ਦੇ ਵਿਚ ਰੰਗਿਆ ਗਿਆ ਹਰੀ ਵਿਚ।
ਸੁਨ ਸਮਾਧ ਸਮਾਓ,
ਸੁਨ ਜੋ ਹੋਰ ਰੂਪ ਬ੍ਰਹਮ ਹੈ ਉਹਦੇ ਚ ਸਮਾਧ ਲਾ ਕੇ ਚਿਤ ਦੀ ਬਿਰਤੀ ਨੂੰ ਲੀਨ ਕਰਕੇ ਉਸ ਚ ਲੀਨ ਹੋ ਜਾਵਾਂਗੇ, ਬ੍ਰਹਮਾਕਾਰ ਬਿਰਤੀ ਕਰਕੇ ਫਿਰ ਆਵਾਗਾਉਣ ਨਹੀਂ ਸਾਡਾ ਹੋਵੇਗਾ। ਗਿਆਨ ਪਰਲੋਂ ਰੂਪ ਕਥਨ ਕੀਤਾ ਹੈ, ਗਿਆਨ ਰੂਪੀ ਪਰਲੋਂ ਚ ਅਸੀਂ ਸਥਿਤ ਹੋਵਾਂਗੇ।